ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬੇਈ ਨਦੀ ਦੇ ਵਿੱਚ ਪ੍ਰਵੇਸ਼ ਹੋ ਕੇ ਆਪ ਜੀ ਸੱਚਖੰਡ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋਏ ਨੇ। ਆਪਣੇ ਹੀ ਸਰੂਪ ਨਿਰਗੁਣ ਦੇ ਸਾਹਮਣੇ ਸਰਗੁਣ ਸਰੂਪ ਨੇ ਜਾਣਾ ਕੀਤਾ ਹੈ, ਜੋ ਸੰਸਾਰ ਨੂੰ ਇੱਕ ਕੌਤਕ ਵਰਤਾ ਕੇ ਦਿਖਾਇਆ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ ਔਰ ਉਹਨਾਂ ਤੋਂ ਅਸੀਂ ਗੁਰਮੰਤਰ ਮੂਲ ਮੰਤਰ ਪ੍ਰਾਪਤ ਕੀਤਾ ਹੈ। ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ, ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਪਰ ਇੱਧਰ ਸ੍ਰੀ ਸੁਲਤਾਨਪੁਰ ਸਾਹਿਬ ਵਿੱਚ ਬਹੁਤ ਭਾਰੀ ਰੌਲਾ ਹੈ, ਭੱਜ ਦੌੜ ਹੈ, ਖੋਜ ਹੋ ਰਹੀ ਹੈ। ਬੇਬੇ ਨਾਨਕੀ ਜੀ ਬਹੁਤ ਧਿਆਨ ਰਹੇ ਨੇ ਕਿ ਵੀਰ ਜੀ ਤੁਸੀਂ ਆ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਜਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸ੍ਰੀ ਰਾਗ ਦੇ ਵਿੱਚ ਦੂਸਰਾ ਸ਼ਬਦ ਹੈ ਇਹ ਸ੍ਰੀ ਰਾਗ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ। ਅਤੇ ਇਸੇ ਹੀ ਸਮੇਂ ਸੋ ਦਰ ਦਾ ਪਾਠ ਜੋ ਰਹਿ ਰਾਸ ਵਿੱਚ ਕਰਦੇ ਹਾਂ ਉਚਾਰਨ ਕੀਤਾ ਹੈ। ਵਾਹਿਗੁਰੂ ਦੀ ਸਿਫਤ ਜਿਸ ਦੇ ਵਿੱਚ ਕੀਤੀ ਹੈ, ਸੋ ਆਓ ਸ਼ਰਵਣ ਕਰਦੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਸਿਫਤ ਜੋ ਸਾਡੇ ਲਈ ਵੀ ਬਹੁਤ ਲਾਹੇਵੰਦੀ ਹੈ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਜੀ ਅੱਗੇ ਬੇਨਤੀ ਕੀਤੀ ਹੈ ਕਿ ਚਾਹੇ ਮੈਂ ਕਿਤਨੀ ਵੀ ਕਰ ਲਵਾਂ ਸਿਫਤ, ਪਰ ਫਿਰ ਵੀ ਤੁਹਾਡਾ ਪੀਰ ਤੇਰੀ ਕੀਮਤ ਨਾ ਪਵੇ। ਹਉ ਕੇਵਲ ਆਖਾਂ ਨਾਉ। ਆਓ ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ।
ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜ਼ਾ, ਪਵਣ ਪੀਣ ਪਿਆਓ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ, ਰਹਾਉ ਦੀਆਂ ਪੰਕਤੀਆਂ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵਲ ਆਖਾਂ ਨਾਉ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ ਰਹਾਉ। ਅਕਾਲ ਪੁਰਖ ਜੀ ਅੱਗੇ ਬੇਨਤੀ ਕਰਦੇ ਨੇ, ਕੋਟ ਕੋਟੀ ਮੇਰੀ ਆਰਜ਼ਾ, ਜੇ ਮੇਰੀ ਆਰਜ਼ਾ ਜਿਹੜੀ ਉਮਰ ਹੈ ਕਰੋੜਾਂ ਕਰੋੜ ਸਾਲ ਲੰਬੀ ਹੋ ਜਾਵੇ, ਔਰ ਰੋਟੀ ਪਾਣੀ ਆਦਿਕ ਕੁਛ ਵੀ ਨਾ ਖਾਵਾਂ, ਪਵਣ ਪੀਣ ਅਪਿਆਓ, ਸੋ ਪ੍ਰਤਪਾਲੈ ਅਪਿਆਓ ਦੇ ਕਛ ਊਨ ਨਾ ਹੋਈ। ਖਾਣਾ ਪੀਣਾ ਸਮੁੱਚਾ ਅਰਥ ਹੈ ਕਿ ਖਾਣਾ ਪੀਣਾ ਵੀ ਮੇਰਾ ਕੀ ਹੋਵੇ, ਪੌਣ ਪੌਣ ਹਾਰੀ ਹੋ ਜਾਵਾਂ, ਮੈਂ ਹਵਾ ਦਾ ਹੀ ਭੋਜਨ ਕਰਾਂ। ਕਰੋੜਾਂ ਕਰੋੜ, ਇੱਕ ਕਰੋੜ ਨੂੰ ਇੱਕ ਕਰੋੜ ਨਾਲ ਹੀ ਜ਼ਰਬ ਦੇ ਕੇ ਦੇਖ ਲਓ ਵੀ ਕਿੰਨਾ ਕੁ ਬਣ ਜਾਂਦਾ ਹੈ। ਕਹਿੰਦੇ ਜੇ ਮੇਰੀ ਲੰਬੀ ਉਮਰ ਇੰਨੀ ਵੀ ਹੋ ਜਾਵੇ।
ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ।
ਅਸੀਂ ਜੀ ਗੁਫਾ 'ਚ ਵੜ ਕੇ ਬੈਠ ਜਾਵਾਂ ਹੇ ਵਾਹਿਗੁਰੂ, ਜਿੱਥੇ ਨਾ ਚੰਦਰਮਾ ਦਿਖੇ ਨਾ ਸੂਰਜ ਦਿਖੇ, ਸੁਪਨੇ ਮਾਤਰ ਵੀ ਜਿੱਥੇ ਸੌਣ ਨੂੰ ਥਾਂ ਨਾ ਹੋਵੇ, ਭਾਵ ਕਦੇ ਵੀ ਨਾ ਸੌਵਾਂ, ਪੂਰੀ ਜ਼ਿੰਦਗੀ ਅਰਬਾਂ ਸਾਲ ਦੀ ਜ਼ਿੰਦਗੀ ਇੱਕ ਗੁਫਾ ਵਿੱਚ ਬੈਠ ਕੇ ਜੇ ਮੈਂ ਤੇਰੀ ਸਿਫਤ ਕਰਦਾ ਰਹਾਂ।
ਤੇਰੀ ਕੀਮਤ ਨਾ ਪਵੇ, ਹਉ ਕੇਵਲ ਆਖਾਂ ਨਾਉ।
ਫਿਰ ਵੀ ਤੁਹਾਡੀ ਕੀਮਤ ਨਹੀਂ ਮੈਂ ਪਾ ਸਕਦਾ, ਕਿੱਡਾ ਕੁ ਵੱਡਾ ਤੁਹਾਡਾ ਨਾਮ ਆਖਾਂ, ਕਿੰਨੇ ਕੁ ਨਾਮ ਆਖਾਂ, ਕਿਉਂਕਿ ਤੁਹਾਡੇ ਨਾਮ ਦੀ ਮਹਿਮਾ ਪੂਰਨ ਰੂਪ ਵਿੱਚ ਕੋਈ ਨਹੀਂ ਕਰ ਸਕਿਆ, ਬਹੁਤ ਲੋਕ ਯਤਨ ਕਰਦੇ ਰਹੇ।
ਸਾਚਾ ਨਿਰੰਕਾਰ ਨਿਜ ਥਾਏ,
ਉਹ ਜੋ ਸੱਚਾ ਨਿਰੰਕਾਰ ਵਾਹਿਗੁਰੂ, ਇਹ ਵਾਹਿਗੁਰੂ ਸੱਚੇ ਨਿਰੰਕਾਰ ਜੀ, ਤੁਸੀਂ ਤਾਂ ਆਪਣੇ ਨਿਜ ਸਥਾਨ ਸੱਚਖੰਡ ਦੇ ਵਿੱਚ ਹਮੇਸ਼ਾ ਪ੍ਰਕਾਸ਼ਮਾਨ ਹੋ ਜੀ।
ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ।
ਸੁਣ ਸੁਣ ਕੇ ਦੁਨੀਆ ਆਖਣ ਅਖਾਣ ਕਹਿੰਦੀ ਹੈ, ਆਖਣਾ ਕਹਿੰਦੀ ਦੁਨੀਆ ਇੱਕ ਦੂਜੇ ਤੋਂ ਸੁਣ ਕੇ, ਸੁਣ ਵੱਡਾ ਆਖ ਹੈ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ, ਕੇਵਲ ਚੀਰਾ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਇਸ ਕਰਕੇ ਸੁਣ ਸੁਣ ਕੇ ਤਾਂ ਸਾਰੇ ਕਹਿੰਦੇ ਨੇ ਰੱਬ ਵੱਡਾ ਹੈ ਰੱਬ ਐਸਾ ਹੈ ਪਰ ਜੇ ਭਾਵ ਹੈ ਕਰੇ ਤਮਾਏ ਜੇ ਵਾਹਿਗੁਰੂ ਦੀ ਇੱਛਾ ਹੋ ਜਾਵੇ ਕਿ ਇਹ ਜੀਵ ਨੂੰ ਆਪਣਾ ਆਪ ਜਣਾਉਣਾ ਹੈ ਇਹਨੂੰ ਦਰਸ਼ਨ ਦੇਣੇ ਨੇ ਇਹਦੇ ਉੱਤੇ ਕਿਰਪਾ ਕਰਨੀ ਹੈ ਤਾਂਹੀਓ ਕਿਸੇ ਨੂੰ ਤੁਹਾਡਾ ਗਿਆਨ ਹੋ ਸਕਦਾ ਹੈ ਵਰਨਾ ਕਿੰਨਾ ਹੀ ਕੋਈ ਕਹੀ ਜਾਵੇ ਤੇ ਮੈਨੂੰ ਪ੍ਰਕਾਸ਼ ਹੋ ਗਿਆ ਮੈਨੂੰ ਗਿਆਨ ਹੋ ਗਿਆ ਕਹਿਣ ਨਾਲ ਕਿਸੇ ਨੂੰ ਕੁਛ ਨਹੀਂ ਹੁੰਦਾ ਜੋ ਕੁਝ ਹੁੰਦਾ ਤੁਹਾਡੀ ਕਿਰਪਾ ਨਾਲ ਹੀ ਹੁੰਦਾ
ਰਹਾਉ ਉਸਾ ਕੁਟਿਆ ਵਾਰ ਵਾਰ ਪੀਸਣ ਪੀਸਾ ਪਾਏ
ਸੋ ਇਸ ਤਰ੍ਹਾਂ ਆਪਣੇ ਸਰੀਰ ਨੂੰ ਵਾਰ ਵਾਰ ਮੈਂ ਕਟਾ ਦਿਆਂ ਕੁਸਾ ਦਿਆਂ ਕੁਹਾ ਦਿਆਂ ਵਾਰ ਵਾਰ ਟੁਕੜੇ ਟੁਕੜੇ ਕਰਵਾ ਦਿਆਂ ਫਿਰ ਇਹਨੂੰ ਚੱਕੀ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਦਿਆਂ ਸਰੀਰ ਦੇ ਸੋ ਟੁਕੜੇ ਟੁਕੜੇ ਕੀ ਤਿਲ ਤਿਲ ਕਰਕੇ ਕੀਮਾ ਕੀਮਾ ਕਰਕੇ ਜੇ ਮੈਂ ਆਪਣੇ ਸਰੀਰ ਨੂੰ ਚੱਕੀ ਦੇ ਵਿੱਚ ਪਾ ਕੇ ਪੀਸ ਵੀ ਦੇਵਾਂ
ਅੱਗੇ ਸੈਤੇ ਜਾਲੀਆਂ ਭਸਮ ਸੈਤੇ ਰਲ ਜਾਓ
ਅਤੇ ਉਹ ਪੀਸੇ ਹੋਏ ਮਾਸ ਨੂੰ ਅੱਗ ਲਾ ਕੇ ਸਾੜ ਦਿਆਂ ਅਤੇ ਫਿਰ ਉਹਦੀ ਭਸਮ ਬਣਾ ਦਿਆਂ ਬਿਲਕੁਲ ਜੇ ਭਸਮ ਵੀ ਬਣ ਜਾਵੇ ਉਸ ਸਰੀਰ ਦੀ ਉਹਨੂੰ ਲੀਨ ਕਰ ਦਵਾਂ ਪਾਣੀ ਵਿੱਚ
ਪੀ ਤੇਰੀ ਕੀਮਤ ਨਾ ਪਵੇ ਹਉ ਕੇ ਵਡਿਆ ਖਾ ਨਾ
ਫਿਰ ਵੀ ਤੁਹਾਡੀ ਕੀਮਤ ਨਹੀਂ ਪੈ ਸਕਦੀ ਕਿੰਨਾ ਕੁ ਵੱਡਾ ਤੁਹਾਡਾ ਨਾਮ ਆਖਾਂ ਤੁਹਾਡੇ ਨਾਮ ਦੀ ਸ਼ਕਤੀ ਕਿੰਨੀ ਕੁ ਵੱਡੀ ਹੈ ਤੁਸੀਂ ਕਿੰਨੇ ਕੁ ਵੱਡੇ ਹੋ ਇਹ ਤਾਂ ਤੁਸੀਂ ਖੁਦ ਹੀ ਜਾਣਦੇ ਹੋ
ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ
ਇੱਕ ਵੱਡਾ ਪੰਛੀ ਹੁੰਦਾ ਹਮਾਇਓ ਇਹ ਪੰਛੀ ਅਸਮਾਨ ਦੇ ਵਿੱਚ ਹੀ ਰਹਿੰਦਾ ਹੈ ਥੱਲੇ ਨਹੀਂ ਆਉਂਦਾ ਇਹ ਇੰਨਾ ਵੱਡਾ ਦੱਸਿਆ ਕਿ ਜੇ ਕਿਤੇ ਥੱਲੇ ਆ ਵੀ ਜਾਵੇ ਹਾਥੀ ਨੂੰ ਚੂਹੇ ਵਾਂਗੂ ਆਪਣੇ ਪੰਜਿਆਂ 'ਚ ਚੁੱਕ ਕੇ ਲੈ ਜਾਂਦਾ ਹੈ ਇੰਨਾ ਵੱਡਾ ਪੰਛੀ ਹੈ ਇਹ ਕਦੇ ਕਦੇ ਧਰਤੀ 'ਤੇ ਆਇਆ ਹੈ ਇਸ ਕਰਕੇ ਇੰਨਾ ਵੱਡਾ ਪੰਛੀ ਇੰਨੀ ਸਮਰੱਥਾ ਵਾਲਾ ਕਿ ਸੈਂਕੜੇ ਅਸਮਾਨਾਂ ਵਿੱਚ ਉੱਡ ਉੱਡ ਜਾਵਾਂ ਮੈਂ ਖੋਜ ਕਰਾਂ ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਰੋਕਟ ਵਗੈਰਾ ਰੋਕਟ 'ਤੇ ਵੀ ਜਾਵਾਂ ਇਹਦਾ ਮਤਲਬ ਇਹ ਹੈ ਮੰਗਲ ਗ੍ਰਹਿ 'ਤੇ ਜਾਵਾਂ ਅਗਲੇ ਗ੍ਰਹਿ 'ਤੇ ਜਾਵਾਂ ਹੋਰ ਅਗਲੇ ਗ੍ਰਹਿ 'ਤੇ ਜਾਵਾਂ ਜਿੱਡੀ ਦੂਰ ਮਰਜ਼ੀ ਚੱਲਿਆ ਜਾਵਾਂ ਸੈਂਕੜੇ ਲੱਖਾਂ ਅਸਮਾਨਾਂ ਵਿੱਚ ਘੁੰਮ ਜਾਵਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਗਏ ਸੀ ਨਾ ਬਗਦਾਦ ਦੇ ਪੀਰ ਦੇ ਲੜਕੇ ਨੂੰ ਲੈ ਕੇ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰ ਹੈ ਕਹਿਣ ਕਿਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਤੇ ਤੁਸੀਂ ਉਹ ਜਾਣਦੇ ਹੋ ਤੁਸੀਂ ਕਿੰਨੇ ਕੁ ਵੱਡੇ ਹੋ ਕੀ ਹੋ ਗਿਆ ਜੇ ਮੈਂ ਇੰਨਾ ਵੱਡਾ ਪੰਛੀ ਬਣ ਕੇ ਵੀ ਉੱਡ ਜਾਵਾਂ ਅਸਮਾਨੀ ਚੜਿਆ ਰਹਾਂ ਪਰ ਤੁਹਾਡਾ ਅੰਤ ਨਹੀਂ ਪਾ ਸਕਦਾ ਮੈਂ
ਨਜ਼ਰੇ ਕਿਸੈ ਨਾ ਆਵੋ ਨਾ ਕਿਸ ਪਿਆ ਨਾ ਖਾਓ
ਇੰਨੇ ਅਸਮਾਨਾਂ 'ਚ ਉੱਚਾ ਉੱਡ ਜਾਵਾਂ ਕਿਸੇ ਨੂੰ ਦਿਖਾਂ ਹੀ ਨਾ ਨਾ ਕੁਝ ਖਾਵਾਂ ਨਾ ਕੁਝ ਪੀਵਾਂ ਨਾ ਸੌਵਾਂ ਰਾਤ ਦਿਨ ਉਡਾਰੀਆਂ ਮਾਰ ਮਾਰ ਕੇ ਤੇਰੀ ਸ੍ਰਿਸ਼ਟੀ ਦੀ ਖੋਜ ਕਰਦਾ ਹਾਂ ਪਰ ਤੁਸੀਂ ਤਾਂ ਬਹੁਤ ਵੱਡੇ ਹੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਕਰੋੜਾਂ ਬ੍ਰਹਿਮੰਡ ਨੇ ਇੱਕ ਬ੍ਰਹਿਮੰਡ ਨਹੀਂ ਹੈ ਜਿਹਦੇ ਰੋਮ ਰੋਮ ਦੇ ਵਿੱਚ ਕਰੋੜਾਂ ਕਰੋੜ ਬ੍ਰਹਿਮੰਡ ਬਸੇ ਹੋਏ ਨੇ ਤਾਂ ਇੰਨੇ ਵੱਡੇ ਜੋ ਆਪ ਹੋ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਮੈਂ ਇਸ ਤਰੀਕੇ ਨਾਲ ਉੱਡ ਉੱਡ ਕੇ ਤੁਹਾਡਾ ਅੰਤ ਵੀ ਨਹੀਂ ਪਾ ਸਕਦਾ।
ਪੀ ਤੇਰੀ ਕੀਮਤ ਨਾ ਪਵੇ ਹਾਂ ਕੇ ਵੱਡੇ ਆਖਾ ਨਾ,
ਫਿਰ ਵੀ ਤੁਹਾਡੀ ਮੈਂ ਕੀਮਤ ਨਹੀਂ ਪਾ ਸਕਦਾ ਕਿ ਮੈਂ ਕਿੱਡਾ ਵੱਡਾ ਤੁਹਾਡਾ ਨਾਮ ਆਖਾਂ ਕਿ ਤੁਹਾਡਾ ਨਾਮ ਕਿੰਨਾ ਵੱਡਾ ਹੈ, ਕਿੰਨੀ ਕੁ ਨਾਮ ਦੀ ਸ਼ਕਤੀ ਹੈ। ਇਹ ਤਾਂ ਜਿਹਨਾਂ ਨੂੰ ਮਿਲ ਜਾਂਦਾ ਇਹ ਨਾਮ, ਜਿਹਨਾਂ ਨੂੰ ਉਹ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਉਹੀ ਦੱਸ ਸਕਦੇ ਨੇ।
ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੈ ਪਾਓ।
ਫਿਰ ਮਹਾਰਾਜ ਕਹਿੰਦੇ ਨੇ ਲੱਖਾਂ ਮਣ ਕਾਗਜ਼ ਇਕੱਠੇ ਕਰ ਲਈਏ, ਲਿਖ ਲਈਏ, ਪ੍ਰੇਮ ਦੇ ਨਾਲ ਪੜ੍ਹ ਪੜ੍ਹ ਕੇ ਪ੍ਰੇਮ ਦੇ ਨਾਲ ਉਹਨਾਂ ਕਾਗਜ਼ਾਂ ਨੂੰ।
ਮਸੂ ਟੋਟ ਨਾ ਆਵਈ ਲਿਖਣ ਪਾਉਣ ਚਲਾਓ।
ਫਿਰ ਮੈਂ ਤੁਹਾਡੀ ਸਿਫਤ ਪੜ੍ਹ ਪੜ੍ਹ ਕੇ ਲਿਖਾਂ ਉਹਦੇ ਤੇ, ਮਸੂ ਟੋਟ ਨਾ ਆਵਈ, ਸ਼ਾਹੀ ਦੀ ਟੋਟ ਨਾ ਆਵੇ, ਸਮੁੰਦਰ ਹੀ ਸ਼ਾਹੀ ਬਣਾ ਲਵਾਂ। ਕਿੰਨਾ ਵੱਡਾ ਹੈ ਸਮੁੰਦਰ, ਧਰਤੀ ਨਾਲੋਂ 90 ਗੁਣਾ ਵੱਧ ਪਾਣੀ ਸਮੁੰਦਰ 'ਚ, 10 ਗੁਣਾ ਧਰਤੀ ਹੈ। ਇੰਨੀ ਵੱਡੀ ਦਵਾਤ ਹੋਵੇ ਮੇਰੀ ਅਤੇ ਲੱਖਾਂ ਮਾਣ ਉਹਦੇ ਵਿੱਚ ਕਾਗਜ਼ ਹੋਣ ਅਤੇ ਸ਼ਾਹੀ ਹੋਵੇ ਸਮੁੰਦਰ ਜਿੱਡੀ, ਅਤੇ ਪੌਣ ਲਿਖਾਰੀ ਹੋਵੇ। ਪੌਣ ਦੇਵਤੇ ਨੂੰ ਕਹੀਏ ਤੂੰ ਸਪੀਡ ਤੇਰੀ ਸਾਰਿਆਂ ਨਾਲੋਂ ਜ਼ਿਆਦਾ ਹੈ, ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨੂੰ ਸਾਰੀ ਧਰਤੀ ਦੀ ਜਿੰਨੀ ਬਨਸਪਤੀ ਹੈ ਇਹਦੀਆਂ ਕਲਮਾਂ ਬਣਾ ਕੇ ਲਿਖਣਾ ਕਰ ਅਤੇ ਧਰਤੀ ਸਾਰੀ ਦਾ ਕਾਗਜ਼ ਬਣਾ ਲੈ।
ਪੀ ਤੇਰੀ ਕੀਮਤ ਨਾ ਪਵੇ ਹਾਂ ਕੇ ਵੱਡੇ ਆਖਾ ਨਾ।
ਪਰ ਮਹਾਰਾਜ ਜੀ ਫਿਰ ਵੀ ਤੁਹਾਡੀ ਕੀਮਤ ਨਹੀਂ ਪੈ ਸਕਦੀ, ਤੁਹਾਡਾ ਕਿੱਡਾ ਕੁ ਵੱਡਾ ਨਾਮ ਆਖਾਂ। ਹੁਣ ਗੁਰੂ ਨਾਨਕ ਦੇਵ ਜੀ ਨੇ ਜਿੰਨਾ ਦੇਖਿਆ ਉਹਨਾਂ ਕਹਿ ਰਹੇ ਨੇ, ਆਪਾਂ ਨੇ ਦੇਖਿਆ ਹੀ ਨਹੀਂ ਤਾਂ ਆਪਾਂ ਨੂੰ ਪਤਾ ਵੀ ਨਹੀਂ ਕਿੰਨਾ ਕੁ ਵੱਡਾ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਹੀ ਦੱਸ ਰਹੇ ਨੇ ਆਪਾਂ ਨੂੰ ਕਿ ਜੇ ਇੰਨਾ ਕੁਛ ਵੀ ਕਰ ਲਓ ਤਾਂ ਵੀ ਉਸ ਅਕਾਲ ਪੁਰਖ ਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਸਿਫਤੀ ਕਹਿਣ, ਅੰਤ ਅੰਤ ਨਾ ਕਰਨ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਕੋਈ ਉਰਾਰ ਪਾਰ ਦਾ ਜਿਹਦਾ ਅੰਤ ਨਹੀਂ ਵਾਹਿਗੁਰੂ ਦਾ, ਜੇ ਕੋਈ ਉਹਦਾ ਅੰਤ ਪਾਉਣ ਗਿਆ ਹੈ ਉਹਦੀ ਜ਼ਿੰਦਗੀ ਮੁੱਕ ਜਾਂਦੀ ਹੈ। 100 ਸਾਲ ਹੈ, 1000 ਸਾਲ ਹੈ, ਲੱਖ ਸਾਲ ਵੀ ਉਮਰ ਹੋ ਜਾਏ, ਕਰੋੜਾਂ ਸਾਲ ਵੀ ਹੋ ਜਾਏ, ਕਹਿੰਦੇ ਉਹ ਕਰੋੜਾਂ ਅਰਬਾਂ ਖਰਬਾਂ ਸਾਲਾਂ ਤੱਕ ਵੀ ਜੇ ਕੋਈ ਬੰਦਾ ਉਮਰ ਲੰਬੀ ਕਰਕੇ ਉਹਦੀ ਖੋਜ ਕਰੇਗਾ ਉਹਦੀ ਉਮਰ ਮੁੱਕ ਜਾਏਗੀ, ਪਰ ਉਹ ਨਾ ਮੁੱਕੇਗਾ। ਨਾਨਕ ਅੰਤ ਨਾ ਅੰਤ, ਉਸੇ ਦਾ ਹੀ ਅੰਤ ਹੋ ਜਾਂਦਾ ਹੈ। ਇਸ ਕਰਕੇ ਇਹ ਵਾਹਿਗੁਰੂ ਅਸੀਂ ਗਰੀਬੜੇ ਨਿਮਾਣੇ, ਤੇਰਾ ਅੰਤ ਨਹੀਂ ਪਾਉਣਾ ਅਸੀਂ, ਅਸੀਂ ਤਾਂ ਸਿਰਫ ਇੰਨਾ ਕਹਿੰਦੇ ਹਾਂ ਕਿ ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ। ਮਹਾਰਾਜ ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ। ਆਪਾਂ ਸਿਆਣੇ ਕਹਿੰਦੇ ਪੇਟ ਨਹੀਂ ਗਿਣਨੇ, ਸਿਰਫ ਅੰਬ ਖਾਣੇ, ਜਿਨ ਹਰ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਜਪਿਆ ਉਹਨਾਂ ਨੇ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਉਹ ਸੁੱਤੇ ਸਿੱਧੀ ਨਾਮ ਦੇ ਵਿੱਚ ਸਮਾ ਜਾਂਦਾ ਹੈ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ। ਆਪਾਂ ਤਾਂ ਸੁਖ ਲੈਣਾ, ਆਨੰਦ ਲੈਣਾ, ਅੰਤ ਪਾਉਣ ਵਾਲਾ ਤਾਂ ਵਿਰੋਧੀ ਹੋ ਜਾਂਦਾ ਹੈ, ਅੰਤ ਪਾਉਣ ਵਾਲਾ ਤਾਂ ਸ਼ਰੀਕੇ ਪੁਣੇ 'ਚ ਆ ਜਾਂਦਾ ਹੈ। ਅਸੀਂ ਅੰਤ ਪਾਉਣ ਨਹੀਂ ਤੁਰੇ ਤੁਹਾਡਾ, ਅਸੀਂ ਤਾਂ ਸਿਰਫ ਇੱਕ ਮੰਗਦੇ ਹਾਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਮੈਂ ਅੰਤ ਪਾ ਕੇ ਕੀ ਲੈਣਾ, ਮੇਰਾ ਮੂੰਹ ਖੰਡ ਨਾਲ ਭਰ ਦਿਓ ਬਸ, ਮੇਰੇ ਰੋਮ ਰੋਮ ਵਿੱਚ ਤੁਹਾਡਾ ਨਾਮ, ਮੇਰੇ ਹਿਰਦੇ 'ਚ ਤੁਹਾਡਾ ਨਾਮ, ਮੇਰੇ ਮੂੰਹ ਦੇ ਵਿੱਚ ਤੁਹਾਡਾ ਨਾਮ, ਰਸ ਆਤਮਕ ਰਸ ਆਨੰਦ ਪ੍ਰਾਪਤ ਹੋ ਜਾਵੇ ਬਸ। ਮੇਰੇ ਲਈ ਤਾਂ ਸਾਰਿਆਂ ਨਾਲੋਂ ਸ਼੍ਰੋਮਣੀ ਇਹੀ ਹੈ।
ਦੋਹਰਾ ਪਾਰ ਬ੍ਰਹਮ ਬਿਗਸੈ ਸੁਨਤ ਮੰਤਰ ਦੀਨ ਗੁਰ ਹੋਏ।
ਜਦੋਂ ਗੁਰਾਂ ਨੇ ਸਿਫਤ ਕੀਤੀ ਸੋ ਦਰ ਵੀ ਗਾਇਆ ਸੀ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਸੋ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਸਿਫਤ ਕੀਤੀ, ਮਹਿਮਾ ਕੀਤੀ, ਵਾਹਿਗੁਰੂ ਪ੍ਰਸੰਨ ਹੋਏ ਅਤੇ ਮੰਤਰ ਦੀਨ ਗੁਰ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਬਣ ਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਮੰਤਰ ਦਿੱਤਾ, ਕਿਉਂਕਿ ਮਰਿਆਦਾ ਹੈ ਇਹ। ਹੁਣ ਰੱਬ ਦਾ ਗੁਰੂ ਕੋਈ ਬਣ ਹੀ ਨਹੀਂ ਸਕਦਾ ਹੈ। ਹੁਣ ਜੇ ਇਕੱਲਾ ਰੱਬ ਡਾਇਰੈਕਟ ਵੀ ਆਵੇ ਤਾਂ ਉਹ ਕਹਿੰਦੇ ਗੁਰੂ ਦੀ ਮਰਿਆਦਾ ਮੈਂ ਜ਼ਰੂਰ ਚਲਾਉਣੀ ਹੈ। ਇਸ ਕਰਕੇ ਸਰਗੁਣ ਰੂਪ ਨੇ ਨਿਰਗੁਣ ਨੂੰ ਗੁਰੂ ਧਾਰ ਲਿਆ ਆਪਣਾ। ਸੋ ਇਹ ਬੜੀ ਵੱਡੀ ਵਿਚਾਰ ਹੈ। ਇਸ ਤਰੀਕੇ ਦੇ ਨਾਲ ਨਿਰਗੁਣ ਸਰੂਪ ਤੋਂ ਆਪਣਾ ਗੁਰਮੰਤਰ ਲੈ ਕੇ ਸੰਸਾਰ ਦੇ ਵਿੱਚ ਨਾਮ ਦਾ ਵਰਤਾਰਾ ਵਰਤਾ ਦਿੱਤਾ।
ਸ੍ਰੀ ਨਾਨਕ ਧਾਰਨ ਕਰਿਓ ਵਰਨ ਸੁਣਾਵੋ ਸੋਏ।
ਧੰਨ ਗੁਰੂ ਨਾਨਕ ਦੇਵ ਜੀ ਨੇ ਧਾਰਨ ਕਰ ਲਿਆ ਇਹਨੂੰ, ਹਿਰਦੇ 'ਚ ਵਸਾਇਆ ਭਾਵ, ਵੱਡੇ ਗੁਰਾਂ ਤੋਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਕਹਿੰਦੇ ਉਹ ਮੈਂ ਵਰਣਨ ਕਰਕੇ ਤੁਹਾਨੂੰ ਇੱਥੇ ਸੁਣਾਉਂਦਾ ਹਾਂ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।
ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ, ਸੰਸਾਰ ਦੇ ਅੰਦਰ ਜਾ ਕੇ ਨਾਮ ਜਪਾਓ, ਦੁਨੀਆਂ ਨੂੰ ਸਿੱਧੇ ਮਾਰਗ 'ਤੇ ਲਾਓ। ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਜੋ ਹੁਕਮ ਹੋਵੇ ਤੋ ਆਪ ਜਿਵੇਂ ਦਾਸ ਨੂੰ ਹੁਕਮ ਕਰੋ। ਕਹਿਣ ਲੱਗੇ ਸੰਸਾਰ ਨੂੰ ਜੋ ਤੁਸੀਂ ਜਪਾਉਣਾ ਹੈ ਉਹ ਤੁਹਾਨੂੰ ਅਸੀਂ ਬਖਸ਼ਿਸ਼ ਕਰਦੇ ਹਾਂ। ਇੱਕ ਓਅੰਕਾਰ, ਦੁਨੀਆਂ ਨੇ ਕੇਵਲ ਓਅੰਗ ਓਅੰਗ ਜਪ ਕੇ, ਸੰਸਾਰ ਨੇ ਇਹ ਫਲਾਨੇ ਨੂੰ ਓਅੰਗ ਲੱਗ ਜਾਂਦਾ, ਉਹਨੂੰ ਓਅੰਗ ਲੱਗ ਜਾਂਦਾ, ਓਅੰਗ ਨਹੀਂ ਕਹਿਣਾ। ਓਅੰਗ ਦੇ ਤਾਂ 63 ਅਰਥ ਬਣਦੇ ਨੇ, 9-9 ਅਰਥ ਕੀਤੇ ਨੇ 7 ਮੱਤਾਂ ਨੇ ਵੱਖੋ ਵੱਖਰੇ। ਅਤੇ ਇਸ ਕਰਕੇ ਜਿਹੜੇ ਦੇ 63 ਅਰਥ ਬਣਦੇ ਹੋਣ ਉਹ ਮੇਰਾ ਨਾਮ ਨਹੀਂ ਹੋ ਸਕਦਾ। ਤਾਂ ਤਾਂ ਤੁਸੀਂ ਓਅੰਕਾਰ, ਕਾਰ ਦਾ ਅਰਥ ਹੈ ਲਗਾਤਾਰ, ਇੱਕ ਰਸ ਚੱਲਣ ਵਾਲਾ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਅਤੇ ਅੱਗੇ ਲਾਓ ਇੱਕ, ਉਹ ਦੱਸੋ ਦੁਨੀਆਂ ਨੂੰ ਕਿ 33 ਕਰੋੜ ਦੇਵਤੇ ਨੂੰ ਲੋਕ ਮੰਨੀ ਜਾਂਦੇ ਨੇ ਭਗਵਾਨ, ਸੂਰਜ ਨੂੰ ਕਹਿੰਦੇ ਭਗਵਾਨ, ਚੰਦਰਮਾ ਭਗਵਾਨ, ਉਹ ਮੈਂ ਤਾਂ ਇੱਕ ਭਗਵਾਨ ਹਾਂ, ਇਹ ਕਿੱਥੋਂ ਨਵੇਂ ਭਗਵਾਨ ਆ ਗਏ, ਮੇਰੇ ਹੀ ਪੈਦਾ ਕੀਤੇ ਹੋਏ, ਮੈਨੂੰ ਹੀ ਕਹੀ ਜਾਂਦੇ ਨੇ ਤੂੰ ਭਗਵਾਨ, ਹੈ ਨਹੀਂ ਅਸੀਂ ਭਗਵਾਨ। ਇਸ ਕਰਕੇ ਤੁਸੀਂ ਦੁਨੀਆਂ ਦੇ ਅੰਦਰ ਜਾ ਕੇ ਸੰਸਾਰ ਨੂੰ ਦੱਸੋ ਕਿ ਭਗਵਾਨ ਇੱਕ ਹੈ, ਸਿਰਫ ਉਹੀ ਸਾਡਾ ਪ੍ਰਕਾਸ਼ਕ ਹੈ ਓਅੰਕਾਰ, ਅਤੇ ਉਹਦੇ ਛਤਰ ਛਾਇਆ ਦੇ ਥੱਲੇ ਜ਼ਰੂਰ ਨੇ ਸਾਰੇ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ। ਉਸੇ ਦਾ ਹੀ ਨਾਮ ਸੱਚਾ ਹੈ, ਸੱਤ ਨਾਮ, ਉਸੇ ਦਾ ਨਾਮ ਸੱਚਾ ਤਿੰਨਾਂ ਕਾਲਾਂ ਦੇ ਵਿੱਚ, ਤਾਂ ਹੀ ਉਹ ਤਾਂ ਸੱਤ ਤੱਤੇ ਸਿਆਰੀ ਹੈ, ਨਹੀਂ ਤਾਂ ਸਤਨਾਮ ਵੀ ਹੋ ਸਕਦਾ ਸੀ। ਸੱਤ ਜੇ ਤੱਤ ਸੱਸਾ ਅਤੇ ਤੱਤਾ ਹੋਵੇ ਤਾਂ ਨਿੰਬੂ ਦਾ ਸੱਤ ਵੀ ਬਣ ਜਾਂਦਾ ਫਿਰ ਤਾਂ ਇਹਦਾ ਅਰਥ, ਅਤੇ ਸੱਤ ਜਤ ਸੱਤ ਵਿੱਚ ਵੀ ਅੱਖਰ ਆ ਜਾਂਦਾ, ਇਹ ਸੱਤ ਜਤ ਸੱਤ ਹੋ ਗਿਆ। ਜੇ ਉੱਤੇ ਅਧਿਕ ਲਾ ਦਈਏ ਸੱਤ ਦੇ, ਸੱਤ ਸਾਤੇ ਦਾ ਵਾਚਕ ਵੀ ਬਣ ਜਾਂਦਾ ਹੈ, ਸੱਸੇ ਦੇ ਪੈਰ 'ਚ ਬਿੰਦੀ ਲਾ ਦਿਉ ਤਾਂ ਸ਼ਤ ਪ੍ਰਤੀ ਸ਼ਤ ਬਣ ਜਾਂਦਾ ਹੈ, 100% ਨੂੰ ਕਹਿੰਦੇ ਨੇ, ਕਿੱਧਰ ਨੂੰ ਲਿਜਾਓਗੇ ਗੱਲ। ਇਸ ਕਰਕੇ ਤੱਤੇ ਨੂੰ ਸਿਹਾਰੀ ਲਾ ਦਿੱਤੀ, ਸੱਤ ਜੋ ਤਿੰਨਾਂ ਕਾਲਾਂ ਦੇ ਜਿਹਦਾ ਨਾਮ ਸੱਤ ਹੈ, ਸਾਡਾ ਨਾਮ ਅੱਜ ਹੈ, ਅੱਜ ਤੋਂ 100 ਸਾਲ ਪਹਿਲਾਂ ਆਪਣਾ ਇਹ ਨਾਮ ਕੀਤੇ ਸੀ ਜਿਹੜਾ ਹੁਣ ਰੱਖਿਆ ਹੋਇਆ। ਜੇ ਬ੍ਰਹਮਾ ਕਹੇ ਕਿ ਮੈਂ ਸੱਤ ਹੈ, ਕਹਿੰਦੇ ਅੱਜ ਤੋਂ 1 ਕਰੋੜ ਸਾਲ ਪਹਿਲਾਂ ਤੂੰ ਕਿੱਥੇ ਸੀ, ਉਹ ਵੀ ਚੁੱਪ ਕਰ ਜਾਂਦਾ ਹੈ। ਜੇ ਵਿਸ਼ਨੂੰ ਹੋਣੀ ਕਹਿਣ ਕਿ ਮੈਂ ਸੱਤ ਹੈ, ਕਹਿੰਦੇ ਅਰਬਾਂ ਸਾਲ ਪਹਿਲਾਂ ਤੂੰ ਕਿੱਥੇ ਸੀ, ਤੈਨੂੰ ਤਾਂ ਮੈਂ ਬਣਾਇਆ, ਮੈਂ ਤੁਹਾਨੂੰ ਉਤਪੰਨ ਕੀਤਾ ਇਸ ਕਰਕੇ ਕਿ ਤੁਸੀਂ ਦੁਨੀਆਂ ਦੇ ਅੰਦਰ ਨਾਮ ਦਾ ਪ੍ਰਚਾਰ ਕਰੋ, ਅਤੇ ਤੁਸੀਂ ਉਹੀ ਸੱਤ ਬਣ ਕੇ ਬੈਠ ਗਏ ਹੋ, ਅਤੇ ਤੁਹਾਡੀ ਤਾਂ ਇੱਕ ਦਿਨ ਮੌਤ ਹੋਣੀ ਸਾਰਿਆਂ ਦੀ, ਤੁਸੀਂ ਤਾਂ ਸਾਰਿਆਂ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰਾਂਗੇ। ਮਹਾਰਾਜ ਕਹਿੰਦੇ ਤੁਸੀਂ ਕਿਵੇਂ ਸਮਝ ਲਿਆ ਆਪਣੇ ਆਪ ਨੂੰ ਕਿ ਮੈਂ ਭਗਵਾਨ ਹਾਂ, ਕਿਉਂ ਦੁਨੀਆਂ 'ਚ ਵਡਿਆਈ ਕਰਾਉਂਦੇ ਆਪਣੀ? ਤੁਸੀਂ ਇਹ ਕਹੋ ਕਿ ਇੱਕ ਓਂਕਾਰ ਸਾਡਾ ਮਾਲਕ ਹੈ, ਉਹਨੇ ਸਾਨੂੰ ਬਣਾਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਦਾ ਸਰਗੁਣ ਰੂਪ ਹੋ ਕੇ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰ ਬ੍ਰਹਮ ਹਾਂ, ਹਮੇਸ਼ਾ ਕਹਿੰਦੇ ਨੇ ਮੈਂ ਦਾਸ ਹਾਂ ਤੁਹਾਡਾ, ਸੇਵਾਦਾਰ ਹਾਂ ਤੁਹਾਡਾ। ਤਾਂ ਮਹਾਰਾਜ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਆਪਾਂ ਨੇ ਵੱਡੇ ਨਹੀਂ ਬਣਨਾ। ਗੁਰੂ ਘਰ 'ਚ ਜੇ ਤੁਸੀਂ ਆਉਣਾ ਤਾਂ ਵੱਡੇ ਨਾ ਬਣਿਓ, ਫਿਰ ਮਾਰ ਖਾ ਜਾਓਗੇ। ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਵਿੱਚ ਹੁੰਦਾ ਹੈ, ਪਹਿਲਾਂ ਬੰਦਾ ਕੋਈ ਵੀ ਅੱਜ ਦੇ ਪ੍ਰਮਾਣ ਅਨੁਸਾਰ ਕਲਰਕ ਲੱਗਿਆ, ਪ੍ਰਮੋਸ਼ਨ ਹੋਈ ਹੋਰ ਵੱਡਾ, ਪ੍ਰਮੋਸ਼ਨ ਹੋਈ ਹੋਰ ਵੱਡਾ, ਹਰੇਕ ਮਹਿਕਮੇ 'ਚ ਪ੍ਰਮੋਸ਼ਨ ਹੋ ਕੇ ਸੱਤਵੇਂ ਅੱਠਵੇਂ ਦਸਵੇਂ ਬਾਰਵੇਂ ਪੰਦਰਵੇਂ ਸੌਵੇਂ ਨੰਬਰ ਤੱਕ ਕੋਈ ਜਾ ਸਕਦਾ, ਜੀ ਸਦਕੇ ਜਾਵੇ। ਪਰ ਗੁਰੂ ਘਰ ਵਿੱਚ ਉਲਟਾ, 100 ਤੋਂ 99 ਨੂੰ ਆਉਣਾ ਹੈ, 98 ਨੂੰ ਆਉਣਾ ਹੈ, 97 ਨੂੰ ਆਉਣਾ ਹੈ, 100 ਤੋਂ 3 ਵਿੱਚ ਆਉਣਾ, 2 ਵਿੱਚ ਆਉਣਾ, 1 ਵਿੱਚ ਆਉਣਾ, ਲੀਨ ਹੋ ਜਾਣਾ, 0 'ਚ ਆ ਜਾਣਾ। ਮਹਾਰਾਜ ਕਹਿੰਦੇ ਗੁਰੂ ਘਰ ਹੈ ਹੀ ਨੀਵੇਂ ਥਾਂ। ਜਦੋਂ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਸਾਰੇ ਕਹਿਣ ਲੱਗੇ ਮਹਾਰਾਜ ਸ਼ਹਿਰ ਤੋਂ ਤਾਂ ਨੀਵਾਂ ਸਥਾਨ ਹੈ, ਕਹਿੰਦੇ ਗੁਰੂ ਘਰ ਨੀਵੀਂ ਥਾਂ ਹੈ। ਕੋਈ ਹਰਿਮੰਦਰ ਸਾਹਿਬ ਆ ਕੇ ਤਾਂ ਉਹਨੂੰ ਪੌੜੀਆਂ ਨਹੀਂ ਚੜ੍ਹਦਾ ਹੈ, ਘੰਟਾ ਘਰ ਤੋਂ ਚਾਰੇ ਪਾਸਿਓਂ ਵੀ ਥੱਲੇ ਨੂੰ ਹੀ ਉਤਰਦੇ ਆਪਾਂ। ਮਹਾਰਾਜ ਕਹਿੰਦੇ ਨੀਵਾਂ ਹੋ ਕੇ ਆ ਅਤੇ ਸਭ ਕੁਛ ਲੈ ਜਾ। ਇਸ ਕਰਕੇ ਸਤਿਗੁਰੂ ਨੇ ਗੁਰੂ ਘਰ ਦਾ ਸਿਧਾਂਤ ਹੀ ਇਹ ਰੱਖਿਆ, ਜਿੰਨਾ ਝੁੱਕ ਜਾਓਗੇ ਉਨਾ ਲੈ ਜਾਓਗੇ, ਜਿੰਨੇ ਆਕੜੇ ਫਿਰੋਗੇ ਉਨਾ ਕੁਛ ਨਹੀਂ ਮਿਲਣਾ। ਤਾਂਹੀਓ ਤਾਂ ਇਹ ਕੌਤਕ ਵਰਤਾਏ ਸ਼੍ਰੀ ਚੰਦ ਲਖਮੀ ਦਾਸ ਦੇ, ਦਾਸੂ ਅਤੇ ਦਾਤੂ ਦੇ, ਬਾਬਾ ਮੋਹਨ ਜੀ ਵਰਗਿਆਂ ਦੇ, ਪਿਰਥੀਏ ਹੋਣੀ ਅਤੇ ਕਿੰਨੇ ਰਾਮ ਰਾਏ ਹੋਣੀ ਲੈ ਗਏ ਕੁਛ, ਜਿਹੜੇ ਵੀ ਤਾਹਾਂ ਨੂੰ ਗਏ ਨੇ ਗੁਰੂ ਘਰ 'ਚ ਆਪਣੇ ਵੱਲੋਂ, ਉਹ ਸਾਰੇ ਜਣੇ ਥੱਲੇ ਹੀ ਡਿੱਗੇ ਨੇ। ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੇ ਤਿਸ ਲੱਗੇ ਨਾ ਕਾਲਾ। ਤਾਂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਮਨ ਦੇ ਮੀਟਰ ਨੂੰ ਨੀਵਾਂ ਕਰੋ, ਐਵੇਂ ਨਾ ਤਾਹਾਂ ਨੂੰ ਚੜ੍ਹੀ ਜਾਓ ਜੇ ਸਿੱਖ ਬਣਨਾ ਤਾਂ, ਅਤੇ ਨਿਮਰਤਾ ਨਾਲ ਖੜੋ, ਨਿਮਰਤਾ ਨਾਲ ਬੋਲੋ, ਮਨ ਵਿੱਚ ਨਿਮਰਤਾ ਰੱਖੋ, ਇਸ ਤਰ੍ਹਾਂ ਨੀਵੇਂ ਹੋ ਕੇ ਚੱਲਣਾ। ਜੇ ਗੁਰੂ ਨਾਨਕ ਦੇਵ ਦੇ ਸਿੱਖ ਬਣਨਾ ਤਾਂ ਨੀਵੇਂ ਹੋ ਕੇ ਚੱਲਣਾ। ਤਾਂ ਸਤਿਗੁਰੂ ਕਹਿੰਦੇ ਨੇ ਉਹਦਾ ਤਿੰਨਾਂ ਕਾਲਾਂ ਵਿੱਚ ਨਾਮ ਸੱਤ ਹੈ, ਅਤੇ ਜਿਹੜਾ ਸੱਤ ਨਾਮ ਨਾਲ ਜੁੜਿਆ ਹੈ, ਕਬੀਰ ਫਰੀਦ ਨਾਮਦੇਵ ਧਰੂ ਪ੍ਰਹਿਲਾਦ ਸਾਰੇ ਜਾਣੇ, ਉਹਨਾਂ ਦੇ ਨਾਮ ਵੀ ਸੱਤ ਹੋ ਗਏ ਨੇ। ਅੱਜ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਨਾਮ ਕਿਉਂ ਹੈ? ਕਿਉਂਕਿ ਉਹ ਸੱਤ ਨਾਮ ਨਾਲ ਜੁੜੇ ਨੇ। ਜਿਹੜੇ ਸੱਤ ਨਾਮ ਨਾਲ ਜੁੜੇ ਨੇ ਉਹ ਸਦੀਵੀ ਕਾਲ ਹੀ ਨੇ, ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਜਿਹੜਾ ਇਸ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਉਹ ਇਸੇ ਰੂਪ 'ਚ ਤਬਦੀਲ ਹੋ ਜਾਂਦਾ ਹੈ। ਇਹ ਬ੍ਰਹਮ ਗਿਆਨ ਵਿੱਚ ਵੀ ਇਹੀ ਅਵਸਥਾ ਹੈ, ਬ੍ਰਹਮ ਗਿਆਨੀ ਵੀ ਇੱਕ ਓਂਕਾਰ ਸਰੂਪ ਹੋ ਜਾਂਦਾ ਹੈ, ਸਤਨਾਮ ਵਿੱਚ ਉਹ ਵੀ ਚਲਿਆ ਜਾਂਦਾ ਹੈ, ਕਰਤਾ ਪੁਰਖ ਉਹ ਵੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਆਪਸ ਵਿੱਚ ਮਿਲਾ ਲਓ ਸਾਰੀਆਂ ਚੀਜ਼ਾਂ, ਨਿਰਭਉ ਹੋ ਜਾਂਦਾ ਹੈ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ, ਇਹ ਬ੍ਰਹਮ ਗਿਆਨ 'ਚ ਚਲਿਆ ਗਿਆ। ਨਿਰਵੈਰ ਵੈਰ ਤੋਂ ਰਹਿਤ, ਕਿਸੇ ਨਾਲ ਜਿਹਦਾ ਵੈਰ ਨਹੀਂ, ਸਾਰੀ ਦੁਨੀਆਂ ਵਿੱਚ ਇੱਕੋ ਹੀ ਸੂਬ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ
ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ।
ਤਾਂ ਵਾਹਿਗੁਰੂ ਨੇ ਅੱਗਿਓਂ ਉਚਾਰਨ ਕੀਤਾ ਕਿ ਸਾਡਾ ਸਰੂਪ ਜੋ ਹੈ ਉਹ ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਹਸਤੀ ਹੈ ਸਾਡੀ, ਸੱਚਾਈ ਹੈ ਇਹ। ਜੇ ਹੁਣ ਮੇਰੇ ਵਰਗਾ ਕਹੇ ਕਿ ਮੈਂ ਅਕਾਲ ਮੂਰਤ, ਤਾਂ ਹੁਣੇ ਸਵਾਸ ਨਿਕਲ ਜਾਣਗੇ, ਖਤਮ ਹੋ ਜਾਵਾਂਗੇ ਆਪਾਂ। ਹਾਂ, ਅਕਾਲ ਮੂਰਤ ਦਾ ਜਾਪ ਕਰਦੇ ਹੋਏ ਆਪਾਂ ਅਕਾਲ ਮੂਰਤ ਦੇ ਵਿੱਚ ਲੀਨ ਹੋ ਕੇ ਅਕਾਲ ਮੂਰਤ ਬਣ ਸਕਦੇ ਹਾਂ, ਪਰ ਐਵੇਂ ਖਾਮ ਖਾਂ ਆਪਣੇ ਆਪ ਨੂੰ ਅਕਾਲ ਮੂਰਤ ਕਹਿਣਾ ਕਿ ਮੈਂ ਤਾਂ ਕਦੇ ਮਰਦਾ ਹੀ ਨਹੀਂ ਗਾ। ਅਕਾਲ ਮੂਰਤ ਵਾਹਿਗੁਰੂ ਹੈ, ਹੋਰ ਕੋਈ ਅਕਾਲ ਮੂਰਤ ਨਹੀਂ ਹੈ। ਅਜੂਨੀ ਜੋ ਜੂਨਾਂ ਦੇ ਵਿੱਚ ਨਹੀਂ ਆਉਂਦੇ, ਨਹੀਂ ਆਏ ਜੂਨਾਂ ਵਿੱਚ, ਜੂਨਾਂ ਹੁੰਦੀਆਂ 84 ਲੱਖ ਜੂਨ, 84 ਲੱਖ ਜੂਨ ਵਿੱਚ ਆਮ ਮਨੁੱਖ